तथा प्रभ के गुण गावो।
गौड़ी सुखमनी महल्ला पंचम। हाँ, भगत भी मंगते ने, ज्ञान वाले भी मंगते ने, ध्यान वाले ध्यान भी मंगते ने, दुनिया की पदार्था की याचना करने वाले दुनिया के पदार्थ मंगते हैं। जिवें जिवें शरीरक तौर से वडेरे होंगे जाईदा, तिवें तिवें मंगा नाल नाल वधदियां जांदियां हैं। दशमेश पिता जी ने इस अमृत बाणी अंदर कई पहलुआं का वर्णन किया है, धार्मिक लोगों का भी, सूरबीर लोगों का भी, राजिया ते महाराजिया का भी वर्णन किया है, तीर्थ स्नानिया का, दान करने वाले दानिया का भी आपने जिक्र किया है। अज दे विचार का आरंभ करदिया होया वर्णन कर रहे ने, एडे एडे वड्डे एडे वड्डे बहादुर भी साहिब दे कदमां विच सिर चुका के मंगते बन के मंग रहे ने। आइए दशमेश पिता जी दे पवित्र शब्दां विच सरवण करिए।
वीर अपार बड़े बार यार, अब चार है सार की तार पसैया।
अखीर ते विचार वर्णन कर रहे ने, साहिब श्री सब को सिर नायक, याचक अनेक सो एक दे वहिया। अनेका याचक ने, अनेका मंगते हैं, क्योंकि याचक दर्थ है याचना करने वाला। जिवें गुरु अर्जन देव जी महाराज ने ही फरमाया,
याचक मंगे नित नाम साहिब करे कबूल, नानक परमेश्वर जजमान तिसहि भुख ना मूल।
गुदरी खिमा करना, गौड़ी की वार महल्ला पंजवां दूजी वार। जो कहंदे ने याचक मंगता, उस अकाल पुरख वाहिगुरु तो दान मंग रहा है। हुण मंगते ने ते मंगना है, अगे मर्जी है देण वाले दी, दे देवे ते भावे ना देवे, ते भावे ओ झोलियां भर देवे ते भावे द्वारे ते आया नूं धक्के मार के बाहर कढ देवे, ए वी ओदी अपनी मर्जी। पर मंगते नूं तीठ बनना पैंदा है, जे तीठ मंगता ना बने तां मंगता काहदा होया, मंग काहदी होई। तीर्थ बनेगा तां ओ मंगता बन सकेगा, जे कोई मंगता तीर्थ ना होवे तां मंग नहीं सकदा। वाहिगुरु दे दर ते वी तां तीर्थ बन के जो जो कीनो सो तुम पेख्यो। कहंदे ने जो जो असां कीता ओ सारा कुछ देखिया, पेख्यो ठौर नाही कछ तीर्थ मुकरन। बिलावल महला पंजवां। ਅਸੀਂ ਤੀਰਥਾਂ ਤੇ ਮੁਕਰਦੇ ਰਹਿ ਜੀ, ਮੈਂ ਤਾਂ ਇਹ ਗਲਤੀ ਕੀਤੀ ਨਹੀਂ, ਮੈਂ ਤੇ ਇਹ ਕੰਮ ਕੀਤਾ ਨਹੀਂ, ਪਰ ਉਹਨਾਂ ਨੇ ਸਾਹਮਣੇ ਰੱਖ ਦਿੱਤਾ ਫਲਾਣੇ ਟਾਈਮ ਤੇ ਫਲਾਣੇ ਵਕਤ ਫਲਾਣੇ ਥਾਂ ਤੇ ਤੂੰ ਇਹ ਕੰਮ ਕੀਤਾ ਸੀ। ਫਿਰ ਕਿਵੇਂ ਇਨਕਾਰ ਕੀਤਾ ਜਾ ਸਕਦਾ, ਫਿਰ ਕਿਵੇਂ ਮੁਕਰਿਆ ਜਾ ਸਕਦਾ। ਹਾਂ, ਤੀਰਥ ਬਣ ਕੇ ਉਹਦੇ ਦਰ ਤੋਂ ਮੰਗਣਾ, ਜਦੋਂ ਤੱਕ ਉਹ ਝੋਲੀ ਭਰਪੂਰ ਕਰ ਨਾ ਦੇਵੇ, ਕੀ ਮਿਸਾਲ ਹੈ ਕਿ ਉਹਦਾ ਦਰ ਛੱਡ ਜਾਈਏ, ਉਹਦੇ ਦਰ ਤੋਂ ਘਬਰਾ ਜਾਈਏ। ਅਸੀਂ ਤੇ ਬਹੁਤ ਥੋੜੀ ਥੋੜੀ ਦੇਰ ਬਾਅਦ ਘਬਰਾ ਜਾਂਦੇ, ਥੋੜੀ ਥੋੜੀ ਦੇਰ ਬਾਅਦ ਬੇਉਮੀਦ ਤੇ ਨਿਰਾਸ਼ ਹੋ ਜਾਂਦੇ ਹਾਂ। ਜ਼ਿੰਦਗੀ ਵਿੱਚ ਉਤਰਾਓ ਤੇ ਚੜਾਓ ਆਵੇਗਾ, ਪਰ ਕਦੇ ਕਦੇ ਸਾਡੇ ਮਨ ਵਿੱਚ ਬੜਾ ਗੁਰੂ ਪ੍ਰਤੀ ਪਿਆਰ ਹੁੰਦਾ। ਕਈ ਵਾਰੀ ਬੜੇ ਵੱਡੇ ਵੱਡੇ ਪਰਨ ਕਰੀਦੇ ਨੇ, ਬੜੇ ਵੱਡੇ ਵੱਡੇ ਦਾਅਵੇ ਕਰੀਦੇ ਨੇ, ਪਰ ਜਦੋਂ ਦੁਨੀਆਂ ਵੱਲ ਦੇਖੀਦਾ ਹੈ ਤੇ ਚਰਚ ਆਪਣੇ ਵਿਚਾਰ ਤੋਂ ਫਿਰ ਡਗਮਗਾ ਜਾਂਦੇ ਹਨ। ਹਜ਼ੂਰ ਵਰਣਨ ਕਰ ਰਹੇ ਨੇ, ਉਹਦੇ ਦਾਤੇ ਸਾਰੇ ਮੰਗਦੇ ਨੇ, ਸਾਰੇ ਯਾਚਨਾ ਕਰ ਰਹੇ ਨੇ। ਕੌਣ ਕੌਣ? ਵੀਰ ਅਪਾਰ ਬੜੇ ਬਰਿਆਰ, ਵੀਰ ਅਪਾਰ ਬੇਅੰਤ ਬਹਾਦਰ, ਅਪਾਰ ਬੇਅੰਤ ਅਣਗਿਣਤ ਵੀਰ, ਸੂਰ ਵੀਰ ਬਹਾਦਰ, ਬੜੇ ਬਰਿਆਰ ਜਿਹੜੇ ਵੱਡੇ ਬਹੁਤੇ ਬਰਿਆਰ ਬਲ ਵਾਲੇ ਸਨ। ਕੋਈ ਵੀ ਸੂਰਮਾ ਬੁਰਾ ਨਹੀਂ ਹੁੰਦਾ, ਕਿਉਂਕਿ ਹਰ ਚੀਜ਼ ਦੀ ਇੱਕ ਪਰੰਪਰਾ ਹੈ, ਹਰ ਚੀਜ਼ ਦਾ ਇੱਕ ਤਰੀਕਾ ਹੈ, ਇੱਕ ਢੰਗ ਹੈ। ਕਿਉਂਕਿ ਖੁਰਾਕ ਮਨੁੱਖ ਦੇ ਜੀਵਨ ਦਾ ਇੱਕ ਅੰਗ ਹੈ, ਜ਼ਿੰਦਗੀ ਦਾ ਆਧਾਰ ਹੈ। ਪਰ ਉਹ ਖੁਰਾਕ ਦੀ ਜ਼ਰੂਰਤ ਤੋਂ ਜ਼ਿਆਦਾ ਖਾ ਲਵੋ ਤਾਂ ਮੁਸ਼ਕਲ ਹੋ ਜਾਂਦੀ ਹੈ। ਸਿੰਘ ਸਾਹਿਬ ਜੀ ਦੱਸਦੇ ਸਨ, ਇੱਕ ਵਾਰੀ ਇੱਥੇ ਮੱਕੀ ਦੇ ਪ੍ਰਸਾਦੇ ਤੇ ਸਾਗ ਬਣਿਆ, ਸੰਗਤਾਂ ਨੇ ਬੇਅੰਤ ਖੁੱਲਾ ਉਹ ਮੱਖਣ ਦੀਆਂ ਟਿੱਕੀਆਂ ਪਾ ਦਿੱਤੀਆਂ, ਪਰ ਕੁਝ ਕੀਰਤਨੀਏ ਸਨ। ਉਹਨਾਂ ਨੇ ਕਿਹਾ ਜਦ ਤੱਕ ਆਪਾਂ ਵੱਖਰਾ ਤੜਕਾ ਨਾ ਲਾਈਏ ਉਦੋਂ ਤੱਕ ਆਪਾਂ ਕੀਰਤਨੀਏ ਕਾਹਦੇ ਹੋਏ। ਉਹਨਾਂ ਨੇ ਹੋਰ ਟਿੱਕੀਆਂ ਪਾ ਦਿੱਤੀਆਂ ਔਰ ਫਿਰ ਰੱਜ ਕੇ ਛੱਕਿਆ। ਜਦੋਂ ਰਾਤ ਦੇ 12 ਵਜੇ ਤੇ ਉਦੋਂ ਪੇਟ ਵਿੱਚ ਦਰਦ ਉੱਠਿਆ, ਫਿਰ ਐਂਬੂਲੈਂਸ ਲਿਆਉਣੀ ਪਈ, ਹਸਪੀਟਲ ਦਾਖਲ ਕਰਾਉਣਾ ਪਿਆ। ਤੋ ਖੁਰਾਕ ਜੀਵਨ ਦਾ ਆਧਾਰ ਹੈ। ਕੋਈ ਵੀ ਮਨੁੱਖ ਜ਼ਿਆਦਾ ਖਾ ਲਵੇ ਉਹਨੂੰ ਸਰੀਰਕ ਨੁਕਸ ਵੀ ਹੋ ਸਕਦਾ, ਤਕਲੀਫ ਵੀ ਹੋ ਸਕਦੀ ਹੈ। ਅਰਜ਼ ਕੀਤੀ ਜਾ ਰਹੀ, ਜ਼ਿੰਦਗੀ ਜੀਣ ਦਾ ਇੱਕ ਤਰੀਕਾ ਹੈ, ਜ਼ਿੰਦਗੀ ਜੀਣ ਦਾ ਇੱਕ ਢੰਗ ਹੈ। ਸੂਰਬੀਰ ਉਦੋਂ ਤੱਕ ਸੂਰਬੀਰ ਹੈ ਜਿਸੇ ਤੈਸ਼ ਮੇਂ ਖੌਫੇ ਖੁਦਾ ਨਾ ਰਹਾ, ਜਿਸੇ ਐਸ਼ ਮੇਂ ਯਾਦੇ ਖੁਦਾ ਨਾ ਰਹੀ। ਉਹ ਵੀ ਆਦਮੀ ਹੈ ਜਿਹੜਾ ਤੈਸ਼ ਵਿੱਚ ਆ ਕੇ ਰੱਬ ਤੋਂ ਡਰ ਜਾਵੇ, ਜਿਹੜਾ ਰੱਬ ਦੇ ਖੌਫ ਤੋਂ ਦੂਰ ਹੋ ਜਾਵੇ। ਉਹਦੀ ਸੂਰਬੀਰਤਾ ਨਹੀਂ, ਉਸਨੂੰ ਫਿਰ ਜ਼ਾਲਮ ਕਿਹਾ ਜਾਂਦਾ। ਉਹ ਜ਼ਾਲਮ ਹੈ ਜਿਸਦੇ ਮਨ ਵਿੱਚ ਰੱਬ ਦਾ ਖੌਫ ਨਾ ਰਹਿ ਜਾਵੇ, ਜਿਹੜਾ ਆਪਣੇ ਬਲ ਦਾ ਪ੍ਰਗਟਾਓ ਲੋਕਾਂ ਨੂੰ ਦਬਾਉਣ ਤੇ, ਲੋਕਾਂ ਦਾ ਕਤਲੋ ਗਾਰਤ ਕਰਨ ਤੇ ਲਗਾ ਦੇਵੇ, ਉਹਨੂੰ ਬਹਾਦਰ ਨਹੀਂ ਕਿਹਾ ਜਾਂਦਾ। ਬਹਾਦਰਾਂ ਵਾਸਤੇ ਹੁਕਮ ਸੀ। ਦਸ਼ਮੇਸ਼ ਪਿਤਾ ਜੀ ਨੇ ਹੁਕਮ ਕੀਤਾ, ਮੈਦਾਨੀ ਜੰਗ ਅੰਦਰ ਜੇ ਦੁਸ਼ਮਣ ਵੀ ਪਿੱਟ ਜਾਵੇ ਤੇ ਮੇਰਾ ਸਿੱਖ ਉਹਦੀ ਕੰਢ ਤੇ ਵਾਰ ਨਾ ਕਰੇ, ਪਿੱਟ ਤੇ ਵੀ ਵਾਰ ਨਾ ਕਰੇ। ਇਹ ਸੀ ਆਪਣੀਆਂ ਵਿਚਾਰਧਾਰਾਵਾਂ। ਹੁਣ ਆਪਾਂ ਇੱਕ ਆਪਸ ਵਿੱਚ ਇੱਕ ਦੂਸਰੇ ਨਾਲ ਕਿਸ ਤਰੀਕੇ ਨਾਲ ਵਿਰੋਧ ਕਰਦੇ ਹਾਂ, ਇਹ ਤਾਂ ਆਪ ਜੀ ਨੂੰ ਸਭਨਾਂ ਨੂੰ ਪਤਾ ਹੀ ਹੈ ਕਿ ਘਟੀਆ ਤੋਂ ਘਟੀਆ ਤਰੀਕੇ, ਗਲਤ ਤੋਂ ਗਲਤ ਤਰੀਕੇ, ਕਿਹੜਾ ਗੰਦ ਅਸੀਂ ਅਖਬਾਰਾਂ ਵਿੱਚ ਇੱਕ ਦੂਸਰੇ ਦੇ ਸੰਬੰਧ ਵਿੱਚ ਨਹੀਂ ਉਛਾਲਦੇ। ਕੀ ਸਿੱਖ ਨੂੰ ਇਹ ਸ਼ੋਭਾ ਦਿੰਦਾ? ਸਾਨੂੰ ਇਹ ਸ਼ੋਭਾ ਦੇਵੇਗਾ? ਜੇ ਇੱਕ ਭਰਾ ਦੀ ਬੇਪਤੀ ਹੋਵੇਗੀ ਤੇ ਭਰਾ ਤੇ ਸਾਡਾ ਹੀ ਹੈ ਨਾ। ਪਰ ਗੁਰੂ ਜੀ ਨੇ ਹੁਕਮ ਕੀਤਾ ਸੀ ਜੇ ਦੁਸ਼ਮਣ ਵੀ ਮੈਦਾਨੀ ਜੰਗ ਦੇ ਅੰਦਰ ਪਿੱਠ ਦੇ ਦੇਵੇ ਤੇ ਉਹਦੀ ਕੰਢ ਤੇ ਵਾਰ ਨਹੀਂ ਕਰਨਾ। ਇਹ ਗੁਰੂ ਜੀ ਨੇ ਇੱਕ ਤਰੀਕਾ ਦਿੱਤਾ। ਤਾਂ ਹੀ ਉਹ ਸਿੱਖੀ ਦੀ ਸੂਰਬੀਰਤਾ ਦੁਨੀਆਂ ਵਿੱਚ ਰੋਸ਼ਨ ਹੈ। ਦੁਨੀਆਂ ਵਿੱਚ ਉਹਦੀ ਮਹਾਨਤਾ ਹੈ ਕਿ ਉਹ ਸੂਰਬੀਰਤਾ ਦੇ ਮਿਆਰ ਅੰਦਰ ਰਹਿੰਦਾ। ਸਾਡੇ ਇਤਿਹਾਸ ਵਿੱਚ ਬਹੁਤ ਸਾਰੀਆਂ ਘਟਨਾਵਾਂ ਮਿਲਦੀਆਂ ਹਨ। ਹਾਂ, ਵੀਰ ਅਪਾਰ ਵੱਡੇ ਬਰਿਆਰ, ਇੱਥੇ ਬਰਿਆਰ ਦਾ ਅਰਥ ਬਰਿਆਰ ਨਹੀਂ, ਬਰ ਆਰ ਬਰ ਬਲ ਵਾਲੇ, ਬਲ ਵਾਲੇ ਵੀਰ ਅਪਾਰ ਬੇਅੰਤ ਸੂਰਬੀਰ ਬਹਾਦਰ, ਜਿਹੜੇ ਬਹੁਤ ਵੱਡੇ ਬਰਿਆਰ ਬਲ ਵਾਲੇ ਸਨ, ਜਿਨ੍ਹਾਂ ਦੇ ਬਲ ਦੀ ਚਰਚਾ ਸੀ, ਜਿਹੜੇ ਬਹੁਤ ਵੱਡੇ ਸੂਰਬੀਰ ਸਨ। ਕਿਉਂਕਿ ਜੇ ਕਰਨ ਨੂੰ ਬਲ ਪ੍ਰਾਪਤ ਹੋਇਆ ਤਾਂ ਵਾਹਿਗੁਰੂ ਦੀ ਭਗਤੀ ਕਰਕੇ, ਜੇ ਹਨੂਮਾਨ ਨੂੰ ਬਲ ਪ੍ਰਾਪਤ ਹੋਇਆ ਤਾਂ ਰਾਮ ਜੀ ਦੀ ਕਿਰਪਾ ਕਰਕੇ, ਵਾਹਿਗੁਰੂ ਦੀ ਕਿਰਪਾ ਕਰਕੇ, ਪਰਮੇਸ਼ਵਰ ਦੀ ਕਿਰਪਾਲਤਾ ਕਰਕੇ। ਅਰਜ਼ ਕਰਨੀ ਚਾਹਾਂਗਾ, ਅੱਜ ਘੜੀ ਮੇਰੇ ਸਾਹਮਣੇ ਨਹੀਂ, ਮੈਨੂੰ ਦੱਸ ਦੇਣਾ, ਬੇਨਤੀ ਕਰ ਰਿਹਾ ਸਾਂ ਕਿ ਜਿਸ ਵੇਲੇ ਲੰਕਾ ਤੇ ਫਤਿਹ ਪ੍ਰਾਪਤ ਹੋਈ ਤੇ ਇਹ ਸਾਰੇ ਸੂਰਬੀਰ ਕਹਿਣ ਲੱਗੇ ਸਾਡੇ ਬਲ ਕਰਕੇ, ਸਾਡੀ ਤਾਕਤ ਕਰਕੇ ਅਸਾਂ ਯੁੱਧ ਜਿੱਤਿਆ, ਰਾਵਣ ਨੂੰ ਸ਼ਿਕਸਤ ਦਿੱਤੀ ਹੈ। ਪਰ ਆਖੋ ਧੰਨ ਗੁਰੂ ਨਾਨਕ ਸਾਹਿਬ, ਰਾਗ ਆਸਾ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ, ਭਲਾ ਜੇ ਰਾਮ ਜੀ ਨੇ ਰਾਵਣ ਦਾ ਅੰਤ ਕਰ ਦਿੱਤਾ ਤੇ ਕੀ ਵਡਿਆਈ ਹੋ ਗਈ? ਰਾਵਣ ਮਾਰ ਕਿਆ ਵੱਡਾ ਭਇਆ, ਆਸਾ ਮਹੱਲਾ ਪਹਿਲਾ। ਕੋਈ ਵਡਿਆਈ ਨਹੀਂ ਸੀ। ਮੈਦਾਨੀ ਜੰਗ ਵਿੱਚ ਜਿੱਤ ਤੇ ਹਾਰ ਤਾਂ ਚੱਲਦੀ ਆਉਂਦੀ ਹੀ ਹੈ। ਮਾਰਨ ਵਾਲੀ ਉਹ ਚੀਜ਼ ਸੀ ਜਿਹੜੀ ਰਾਵਣ ਦੇ ਅੰਦਰ ਬੈਠੀ ਹੋਈ ਸੀ, ਉਹ ਸੀ ਉਹਦੀ ਹਉਮੈ, ਉਹ ਸੀ ਉਹਦਾ ਅਹੰਕਾਰ। ਮਹਾਨਤਾ ਤਾਂ ਹੁੰਦੀ ਕਿ ਜੇ ਰਾਮ ਜੀ ਰਾਵਣ ਦੇ ਮਨ ਦੇ ਵਿੱਚੋਂ ਅਹੰਕਾਰ ਨਿਵਰਤ ਕਰ ਦਿੰਦੇ ਤੇ ਉਹ ਸ਼ਰਨ ਆ ਜਾਂਦਾ। ਪਰ ਐਸਾ ਹੋ ਨਾ ਸਕਿਆ, ਐਸਾ ਹੋਇਆ ਨਹੀਂ, ਉਹ ਸ਼ਰਨ ਨਹੀਂ ਆਇਆ, ਉਹਦੇ ਮਨ ਵਿੱਚੋਂ ਅਭਿਮਾਨ ਮਿਟਿਆ ਨਹੀਂ। ਸੂਰਬੀਰਾਂ ਨੂੰ ਅਹੰਕਾਰ ਸੀ, ਹਨੂਮਾਨ ਸਮੇਤ, ਭਰਤ ਸਾਹਿਬ, ਲਕਸ਼ਮਣ ਸਾਹਿਬ ਸਭਨਾਂ ਦੇ ਸਮੇਤ ਅਭਿਮਾਨ ਹੋ ਗਿਆ, ਅਹੰਕਾਰ ਹੋ ਗਿਆ, ਹਉਮੈ ਹੋ ਗਈ ਕਿ ਅਸੀਂ ਬੜੇ ਬਲ ਵਾਲੇ ਹਾਂ, ਸਾਡੇ ਅੰਦਰ ਬੜਾ ਬਲ ਤੇ ਸਮਰੱਥ ਹੈ, ਤਾਕਤ ਹੈ। ਇਹ ਅਭਿਮਾਨ ਨਿਵਰਤ ਕਰਨ ਵਾਸਤੇ ਲਹੂ ਤੇ ਕੁਸੂ ਪੈਦਾ ਕਰ ਦਿੱਤੇ। ਲਹੂ ਤੇ ਕੁਸ਼ੂ ਦੋ ਬੇਟੇ ਸਨ ਅਯੁੱਧਿਆ ਦੇ ਰਾਜੇ ਭਗਵਾਨ ਰਾਮ ਚੰਦਰ ਜੀ ਦੇ। ਉਹ ਦੋ ਬੱਚੇ ਜੰਗਲ ਵਿੱਚ ਰਹਿੰਦੇ ਸਨ। ਆਪਣੇ ਦਲ ਤੇ ਬਲ ਇਹਨਾਂ ਸਮੂਹ ਬਲਵਾਨ ਸੈਨਾਨੀਆਂ ਦੇ ਨਾਲ ਜਦੋਂ ਮੁਕਾਬਲਾ ਹੋਇਆ ਰਾਮ ਜੀ ਦਾ, ਪ੍ਰਥਵੀ ਮੂਰਛਾ ਹੋ ਗਿਆ, ਲਕਸ਼ਮਣ ਵੀ ਮੂਰਛਾ ਹੋ ਗਿਆ, ਹਨੂਮਾਨ ਵੀ ਮੂਰਛਾ ਹੋ ਗਿਆ, ਅੰਗਦ ਵੀ ਮੂਰਛਾ ਹੋ ਗਿਆ, ਸਾਰੇ ਸੁਗਰੀਵ ਵੀ ਮੂਰਛਾ ਹੋ ਗਿਆ, ਲੱਖਾਂ ਫੌਜਾਂ ਮੂਰਛਾ ਹੋ ਗਈਆਂ, ਔਰ ਇੱਕ ਪਾਸੇ ਦੋ ਰਾਜਕੁਮਾਰ, ਔਰ ਜਿਹੜੇ ਅਜੇ ਜਵਾਨੀ ਵੱਲ ਕਦਮ ਰੱਖ ਰਹੇ ਸਨ, ਪੂਰੇ ਜਵਾਨ ਨਹੀਂ ਸਨ ਹੋਏ, ਉਹ ਦੋ ਹੀ ਸਨ, ਉਹਨਾਂ ਪਾਸ ਫੌਜਾਂ ਕੋਈ ਨਹੀਂ ਸਨ, ਕੋਈ ਬਹੁਤੇ ਸ਼ਸਤਰ ਅਸਤਰ ਨਹੀਂ ਸਨ, ਕਿਉਂਕਿ ਇਹ ਚੀਜ਼ਾਂ ਸੂਰਬੀਰਾਂ ਨੂੰ, ਸੂਰਬੀਰ ਇਹਨਾਂ ਦੇ ਭਰੋਸੇ ਤੇ ਜੂਝਦੇ ਨਹੀਂ, ਇਹ ਚੀਜ਼ਾਂ ਸੂਰਬੀਰਾਂ ਨੂੰ ਆਪਣੇ ਆਪ ਸਾਥਗਾਰ ਹੁੰਦੀਆਂ ਨੇ, ਸਾਧਨ ਆਪਣੇ ਆਪ ਬਣ ਜਾਂਦੇ ਨੇ, ਸਾਧਨ ਆਪਣੇ ਆਪ ਪੈਦਾ ਕੀਤੇ ਜਾਂਦੇ ਹਨ। ਇਹ ਰਾਜਕੁਮਾਰ ਦੋ ਮੁਕਾਬਲੇ ਤੇ ਸਨ, ਅਯੁੱਧਿਆ ਦੇ ਰਾਜੇ ਦੇ ਮੁਕਾਬਲੇ ਤੇ ਉਹਨਾਂ ਪਾਸ ਕੁਛ ਵੀ ਨਹੀਂ, ਸਭ ਮੂਰਛਾ ਹੋ ਗਏ, ਇਕੱਲੇ ਰਾਮ ਜੀ ਰਹਿ ਗਏ। ਉਹਨਾਂ ਨੇ ਪਕੜ ਲਿਆ ਤੇ ਗ੍ਰਿਫਤਾਰ ਕਰ ਲਿਆ ਇਸ ਖਿਆਲ ਨਾਲ ਵੀ ਆਪਣੀ ਮਾਂ ਦਾ ਬਦਲਾ ਲੈਣਾ। ਰਾਮ ਜੀ ਨੂੰ ਪਕੜ ਕੇ ਜੂੜੇ ਤੋਂ ਕਰਕੇ ਗ੍ਰਿਫਤਾਰ ਸਾਹਮਣੇ ਲਿਜਾ ਕੇ ਕਹਿਣ ਲੱਗੇ, ਮਾਂ ਆਈ ਅਯੁੱਧਿਆ ਦਾ ਰਾਜਾ ਜਿਹਨੇ ਤੈਨੂੰ ਕੱਢ ਦਿੱਤਾ ਸੀ ਘਰੋਂ, ਆਈ ਅਯੁੱਧਿਆ ਦਾ ਰਾਜਾ। ਪੰਜਾਬ ਦੀ ਧਰਤੀ ਬਹੁਤ ਮਹਾਨਤਾ ਵਾਲੀ ਧਰਤੀ ਹੈ, ਅਜੀਬ ਧਰਤੀ ਹੈ। ਸਿਕੰਦਰ ਯੂਨਾਨੀ ਜਦੋਂ ਸਾਰੀ ਦੁਨੀਆਂ ਨੂੰ ਜਿੱਤਦਾ ਪੰਜਾਬ ਵਿੱਚ ਪਹੁੰਚਿਆ ਤੇ ਪੰਜਾਬੀਆਂ ਨੇ ਸ਼ਿਕਸਤ ਦੇ ਦਿੱਤੀ, ਪੰਜਾਬ ਤੋਂ ਅੱਗੇ ਜਾਣ ਨਹੀਂ ਦਿੱਤਾ, ਉਹਨਾਂ ਨੇ ਵਾਪਸ ਮੋੜਤਾ। ਤੇ ਜੇ ਭਗਵਾਨ ਰਾਮ ਚੰਦਰ ਸਾਰੀ ਦੁਨੀਆਂ ਨੂੰ ਜਿੱਤਣ ਵਾਸਤੇ ਆਪਣੇ ਘੋੜੇ ਛੱਡੇ ਤਾਂ ਪੰਜਾਬ ਦੀ ਧਰਤੀ ਤੇ ਜਨਮੇ, ਕਿਉਂਕਿ ਜਿੱਥੇ ਕੋਈ ਬੱਚਾ ਜਨਮੇ ਜੀ, ਕਿਉਂ ਉੱਥੋਂ ਦਾ ਹੁੰਦਾ ਹੈ ਕਿ ਜਾਂ ਹੋਰ ਕਿਤੇ ਦਾ ਹੁੰਦਾ, ਜਿੱਥੇ ਜਨਮ ਲੈਂਦਾ ਉਹਨੂੰ ਉੱਥੋਂ ਦਾ ਕਹਿੰਦੇ ਨੇ। ਭਾਵੇਂ ਅਯੁੱਧਿਆ ਦੇ ਰਾਜੇ ਦੇ ਪੁੱਤਰ ਸਨ, ਲਹੂ ਤੇ ਕੁਸ਼ੂ ਦਾ ਜਨਮ ਤਾਂ ਪੰਜਾਬ ਦੀ ਧਰਤੀ ਤੇ ਹੋਇਆ, ਇਸ ਲਈ ਕੀ ਕਹਾਂਗੇ ਜੀ ਮਹੰਤ ਜੀ, ਪੰਜਾਬੀ ਪੰਜਾਬ ਦੇ ਉਹਨਾਂ ਦੋ ਛੋਟੇ ਛੋਟੇ ਨੌਜਵਾਨਾਂ ਨੇ ਦੁਨੀਆਂ ਦੀ ਤੇ ਫਤਿਹ ਪ੍ਰਾਪਤ ਕਰਨ ਵਾਲੇ ਸਮੇਂ ਦੇ ਅਵਤਾਰ ਦੇ ਘੋੜੇ ਨੂੰ ਰੋਕ ਲਿਆ ਵੀ ਪਹਿਲਾਂ ਆ ਸਾਡੇ ਨਾਲ ਗੱਲ ਕਰ, ਦੁਨੀਆਂ ਜਿੱਤਣੀ ਤਾਂ ਹੋਰ ਔਖੀ ਹੈ, ਪਹਿਲਾਂ ਸਾਨੂੰ ਜਿੱਤ ਕੇ ਵਿਖਾ। ਉਹਨਾਂ ਨੇ ਘੋੜਾ ਪਕੜ ਲਿਆ, ਪੰਜਾਬ ਦੀ ਧਰਤੀ ਤੇ ਮੁਕਾਬਲਾ ਹੋਇਆ, ਭਗਵਾਨ ਨੂੰ ਕੇਸਾਂ ਤੋਂ ਪਕੜ ਕੇ ਕਰਕੇ ਕੈਦ ਤੇ ਮਾਂ ਦੇ ਪਾਸ ਲੈ ਜਾ ਕੇ ਕਹਿਣ ਲੱਗੇ, ਮਾਂ ਜੀ ਦੱਸੋ ਇਹੋ ਹੀ ਹੈ ਅਯੁੱਧਿਆ ਦਾ ਰਾਜਾ ਜਿਹਨੇ ਤੁਹਾਨੂੰ ਘਰੋਂ ਕੱਢ ਦਿੱਤਾ ਸੀ, ਹੁਣ ਤੁਸੀਂ ਦੱਸੋ ਇਹਨੂੰ ਕਿਸ ਤਰੀਕੇ ਦੇ ਨਾਲ ਖਤਮ ਕਰੀਏ। ਇਹ ਵੱਖਰੀ ਗੱਲ ਹੈ, ਇੱਕ ਵੱਖਰੀ ਵਿਚਾਰਧਾਰਾ ਹੈ। ਆਦਮੀ ਭਾਵੇਂ ਪਤਨੀ ਤੇ ਕਿਤਨਾ ਵੀ ਜ਼ੁਲਮ ਤੇ ਸਿਤਮ ਕਰਨ, ਆਖਿਰ ਜਦੋਂ ਸਮਝੌਤੇ ਦੀ ਗੱਲ ਆਉਂਦੀ ਏ ਤੇ ਪਤਨੀ ਆਪਣੇ ਮਨ ਵਿੱਚੋਂ ਸਾਰਾ ਕੁਝ ਭੁਲਾ ਦਿੰਦੀ ਏ, ਨਜ਼ਰ ਅੰਦਾਜ਼ ਕਰ ਦਿੰਦੀ ਏ ਸਾਰੀ ਜ਼ਿੰਦਗੀ। ਜਵਾਨੀ ਦੀ ਉਮਰ ਰੋਲਣ ਵਾਲੇ ਪਤੀਆਂ ਨੂੰ ਵੀ, ਇਸਤਰੀਆਂ ਬੁਢੇਪੇ ਦੀ ਉਮਰ ਵਿੱਚ ਸਾਰਾ ਕੁਝ ਮਾਫ ਕਰਕੇ ਫਿਰ ਵੀ ਘਰ ਵਾਪਸ ਆਉਣ ਦੀ ਇਜਾਜ਼ਤ ਦੇ ਹੀ ਦਿੰਦੀਆਂ ਨੇ, ਪਿਆਰ ਲੱਖੋ ਨਾਲ ਵੀ ਤਾਂ ਇਹੋ ਕੁਝ ਹੀ ਹੋਇਆ, ਕਤਲ ਕਰ ਦੇਈਏ ਖਤਮ ਕਰ ਦੇਈਏ। ਨਾਲੇ ਉਹ ਕਹਿ ਰਹੇ ਸਨ, ਕਿੱਧਰ ਗਿਆ ਤੇਰਾ ਹਨੂਮਾਨ, ਕਿੱਧਰ ਗਿਆ ਤੇਰਾ ਭਰਤ, ਕਿੱਧਰ ਗਿਆ ਤੇਰਾ ਲਕਸ਼ਮਣ, ਕਿੱਧਰ ਗਏ ਤੇਰੇ ਸੂਰਬੀਰ, ਹੈ ਕੋਈ ਕਿਸੇ ਵਿੱਚ ਬਲ ਤੇ ਤਾਕਤ ਹੈ ਤਾਂ ਸਾਡੇ ਤੋਂ ਛੁਡਾ ਲਵੇ। ਸਮੇਂ ਦਾ ਅਵਤਾਰ ਖਾਮੋਸ਼ ਸੀ, ਸਮੇਂ ਦਾ ਅਵਤਾਰ ਨਿਰਬਲ, ਸਮੇਂ ਦੇ ਅਵਤਾਰ ਨੇ ਹਥਿਆਰ ਸੁੱਟ ਦਿੱਤੇ ਔਰ ਪੁੱਤਰਾਂ ਦੇ ਸਾਹਮਣੇ ਸੁੱਟ ਦਿੱਤੇ। ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਦੁਨੀਆਂ ਦੀ ਕੋਈ ਸ਼ਕਤੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿਰ ਨਾ ਚੁਕਾ ਸਕੀ, ਦੁਨੀਆਂ ਦੀ ਕੋਈ ਤਾਕਤ ਉਹਨਾਂ ਦੀ ਕਲਮ ਨੂੰ ਨਾ ਰੋਕ ਸਕੀ, ਦੁਨੀਆਂ ਦੀ ਕੋਈ ਵੀ ਸ਼ਕਤੀ ਉਹਨਾਂ ਦੀ ਜ਼ੁਬਾਨ ਨੂੰ ਨਾ ਰੋਕ ਸਕੀ, ਦੁਨੀਆਂ ਦੀ ਕੋਈ ਤਾਕਤ ਉਹਨਾਂ ਤੋਂ ਹਥਿਆਰ ਨਾ ਸੁਟਵਾ ਸਕੀ। ਚਾਰ ਲੱਖੋ ਪੁੱਤਰਾਂ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਤੇ ਕਹਿ ਰਹੇ ਸਨ, ਤੁਸੀਂ ਜੇਤੂ ਹੋ, ਤੁਸੀਂ ਜੋ ਵੀ ਚਾਹੋ ਕਰ ਸਕਦੇ ਹੋ। ਪਰ ਮਾਤਾ ਸੀਤਾ ਨੇ ਮੁਆਫ ਕਰ ਦਿੱਤਾ ਤੇ ਕਿਹਾ, ਨਹੀਂ ਪੁੱਤਰ, ਇਹ ਤੁਹਾਡਾ ਬਾਪ ਹੀ ਹੈ। ਪਿਆਰ ਲੱਖੋਰੀ ਵਿਚਾਰ ਕਰ ਰਹੇ ਸਨ ਬਲ ਦੇ ਸੰਬੰਧ ਵਿੱਚ, ਵੀਰ ਅਪਾਰ ਵੱਡੇ ਬਰਿਆਰ, ਬੜੇ ਬਹੁਤ ਬਲ ਵਾਲੇ ਜਿਹੜੇ ਬਹਾਦਰ ਸਨ, ਸੂਰਬੀਰ ਸਨ, ਉਹ ਵੀ ਵਾਹਿਗੁਰੂ ਤੋਂ ਬਲ ਮੰਗਦੇ ਨੇ ਕਿ ਸਾਨੂੰ ਹੋਰ ਬਲ ਮਿਲੇ, ਸਾਨੂੰ ਹੋਰ ਤਾਕਤ ਪ੍ਰਾਪਤ ਹੋਵੇ, ਸਾਨੂੰ ਹੋਰ ਸਮਰੱਥਾ ਪ੍ਰਾਪਤ ਹੋਵੇ, ਸਾਨੂੰ ਹੋਰ ਬਖਸ਼ਿਸ਼ ਮਿਲੇ, ਉਹ ਬਲ ਮੰਗਦੇ ਨੇ। ਪਰ ਆਖਿਰ ਇਹ ਸਾਰਾ ਕੁਝ ਕਿਉਂ ਹੋਇਆ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖਦੇ ਨੇ, ਕਿਉਂ ਹੋਇਆ? ਹਨੂਮਾਨ ਦਾ ਬਲ ਕਿੱਧਰ ਗਿਆ? ਅੰਗਦ ਦਾ ਬਲ ਕਿੱਧਰ ਗਿਆ? ਸੁਗਰੀਵ ਦਾ ਬਲ ਕਿੱਧਰ ਗਿਆ? ਰਾਮ ਦਾ ਬਲ ਕਿੱਧਰ ਗਿਆ? ਲਕਸ਼ਮਣ ਦਾ ਬਲ ਕਿੱਧਰ ਗਿਆ? ਹਜ਼ੂਰ ਦਸਮ ਪਾਤਸ਼ਾਹ ਲਿਖਦੇ ਨੇ ਆਪਣੀ ਕਲਮ ਨਾਲ ਖੁਦ ਕਿ ਇਹਨਾਂ ਨੂੰ ਆਪਣੇ ਬਲ ਤੇ ਅਹੰਕਾਰ ਹੋ ਗਿਆ ਸੀ। ਮੇਰੇ ਵਾਹਿਗੁਰੂ ਜੀ ਨੇ ਇਹਨਾਂ ਦੇ ਬਲ ਦਾ, ਇਹਨਾਂ ਦੀ ਤਾਕਤ ਦਾ, ਇਹਨਾਂ ਦੀ ਸ਼ਕਤੀ ਦਾ ਅਭਿਮਾਨ ਨਿਵਰਤ ਕਰਨ ਵਾਸਤੇ ਲਓ ਤੇ ਕੁਛ ਨੂੰ ਇੰਨਾ ਬਲ ਦੇ ਦਿੱਤਾ ਕਿ ਸਾਰੇ ਬਲਵਾਨ ਉਹਨਾਂ ਦੇ ਸਾਹਮਣੇ ਚੁੱਕ ਗਏ। ਪਿਆਰ ਤਾਹੀਓ ਤਾਂ ਹੁਕਮ ਹੈ,
ਪੀੜਾ ਥਾ ਦੇ ਪਾਤ ਸਾਹੀ ਲਸਕਰ ਕਰੇ ਸਵਾਹਾ।
ਮਾਘੀ ਵਾਰ ਮਹੱਲਾ ਪਹਿਲਾ, ਕੀੜਿਆਂ ਨੂੰ ਤਖਤ ਉੱਪਰ ਸਥਾਪਨ ਕਰਕੇ ਪਾਤਸ਼ਾਹੀਆਂ ਦੇ ਦਿੰਦਾ, ਕਿਉਂਕਿ
ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ।
ਗੌੜੀ ਸੁਖਮਨੀ ਮਹੱਲਾ ਪੰਜਵਾਂ, ਮਨੁੱਖ ਦਾ ਆਪਣਾ ਬਲ ਆਪਣੇ ਹੱਥ ਵਿੱਚ ਨਹੀਂ, ਨਾ ਬੁੱਧੀ ਦਾ ਬਲ, ਨਾ ਸਰੀਰ ਦਾ ਬਲ, ਕੋਈ ਪ੍ਰਕਾਰ ਦਾ ਬਲ ਮਨੁੱਖ ਦੇ ਆਪਣੇ ਵਸ ਵਿੱਚ ਨਹੀਂ। ਇਸ ਲਈ ਮਨੁੱਖ ਮੰਗਦਾ ਹੈ ਵੱਡੇ ਵੱਡੇ ਬਾਰੇ ਆਰ ਬਾਰ ਬਲ ਆਰ ਵਾਲੇ ਬਲ ਵਾਲੇ ਸੂਰਬੀਰ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਲ ਮੰਗਦੇ ਨੇ। ਫਿਰ
ਅਬ ਚਾਰ ਹੈ ਸਾਰ ਕੀ ਧਾਰ ਪਛਈਆ,
ਅਬ ਚਾਰ ਹੈ ਸਾਰ ਕੀ ਧਾਰ ਪਛਈਆ। ਉਹ ਸੂਰਬੀਰ, ਉਹ ਬਲ ਵਾਲੇ ਜਿਹੜੇ ਬਿਨਾਂ ਵਿਚਾਰ ਤੋਂ ਹੀ ਥਾਰ ਲੋਹੇ ਦੀ ਧਾਰ ਧਾਰ ਤੇਜ ਜੋ ਲੱਗੀ ਹੁੰਦੀ ਏ ਉਹਦੇ ਤਾਈ ਪਛਈਆ ਖਾ ਜਾਂਦੇ ਸਨ, ਪਚ ਜਾਂਦੇ ਸਨ। ਕਿਤੇ ਅੱਚ ਮੱਚ ਕਉ ਕਰ ਪਛ, ਅਕਾਲ ਉਸਤ ਦਸਮ ਗ੍ਰੰਥ, ਪਚ ਦਾ ਅਰਥ ਹੈ ਖਾਣਾ। ਜਿਹੜੇ ਸੂਰਬੀਰ ਬਿਨਾਂ ਵਿਚਾਰ ਤੋਂ, ਬਿਨਾਂ ਸੋਚੇ ਸਮਝੇ ਤੋਂ ਲੋਹੇ ਦੇ ਸ਼ਸਤਰਾਂ ਦੀਆਂ ਧਾਰਾਂ ਖਾ ਜਾਂਦੇ ਸਨ, ਭਾਵ ਸ਼ਸਤਰ ਚੱਲਦੇ ਹੋਣ, ਤੋਪਾਂ ਦੇ ਗੋਲੇ, ਬੰਦੂਕਾਂ ਦੇ ਗੋਲੇ, ਤੀਰਾਂ ਦੀ ਬੌਛਾੜ ਬਰਸਾਤ ਹੁੰਦੀ ਹੋਵੇ, ਪਰ ਕਹਿੰਦੇ ਨੇ ਸਾਹਮਣੇ ਕੁੱਦ ਜਾਂਦੇ ਸਨ, ਪ੍ਰਵਾਹ ਨਹੀਂ ਸਨ ਕਰਦੇ। ਉਹ ਸੂਰਬੀਰ ਅਕਾਲ ਪੁਰਖ ਵਾਹਿਗੁਰੂ ਤੋਂ ਬਲ ਮੰਗਦੇ ਨੇ ਬਿਨਾਂ ਵਿਚਾਰ ਤੋਂ, ਬਿਨਾਂ ਸੋਚੇ ਸਮਝੇ ਤੋਂ, ਬੜੀ ਨਿਰਭੈਤਾ ਦੇ ਨਾਲ, ਜਿਹੜੇ ਲੋਹੇ ਦੇ ਸ਼ਸਤਰਾਂ ਦੇ ਜ਼ਖਮਾਂ ਨੂੰ ਸਾਹਮਣੇ ਆਪਣੇ ਸਨਮੁਖ ਹੋ ਕੇ ਖਾ ਜਾਂਦੇ ਸਨ, ਉਹ ਸਨਮੁਖ ਹੋ ਕੇ ਸ਼ਸਤਰਾਂ ਦੇ ਵਾਰ ਖਾਣ ਵਾਲੇ ਵੱਡੇ ਵੱਡੇ ਬਹਾਦਰ ਵੀ ਮੇਰੇ ਵਾਹਿਗੁਰੂ ਜੀ ਤੋਂ ਬਲ ਮੰਗ ਰਹੇ ਨੇ।
ਤੋਰਤ ਦੇਸ ਮਲਿੰਦ ਮਵਾਸਨ,
ਤੇ ਜਿਹੜੇ ਤੋਰਤ ਦੇਸ ਵੱਡੇ ਵੱਡੇ ਦੇਸ਼ਾਂ ਦੀਆਂ ਸਰਹੱਦਾਂ ਦੀਆਂ ਦੀਵਾਰਾਂ ਤੋੜ ਦਿੰਦੇ ਸਨ, ਵੱਡੇ ਵੱਡੇ ਕਿਲਿਆਂ ਦੀਆਂ ਦੀਵਾਰਾਂ ਨੂੰ ਤੋੜ ਦਿੰਦੇ ਸਨ। ਤੋਰਤ ਦੇਸ ਮਲਿੰਦ ਮਵਾਸਨ, ਮਵਾਸਨ ਆਖੀ ਆਖੀ ਜਿਹੜੇ ਵੱਡੇ ਵੱਡੇ ਕਿਲੇ ਸਨ ਉਹਨਾਂ ਨੂੰ ਮਲਿੰਦ ਮਲ ਦਿੰਦੇ ਸਨ, ਯਾਨੀ ਟੱਕਰ ਮਾਰ ਕੇ ਹੀ ਵੱਡੇ ਵੱਡੇ ਕਿਲਿਆਂ ਦੀਆਂ ਦੀਵਾਰਾਂ ਤੋੜ ਦੇਣੀਆਂ, ਢਾ ਦੇਣੀਆਂ, ਗਿਰਾ ਦੇਣੀਆਂ। ਤੋਰਤ ਦੇਸ ਮਲਿੰਦ ਮਵਾਸਨ, ਹਾਂਜੀ,
ਮਾਤੇ ਗਜਾਨ ਕੇ ਮਾਨ ਮਲਈਆ,
ਮਾਤੇ ਗਜਾਨ ਕੇ ਮਾਨ ਮਲਈਆ, ਮਾਤੇ ਮਸਤ ਗਜਾਨ ਹਾਥੀਆਂ ਦੇ ਮਾਨ ਮਾਨ ਨੂੰ ਮਲਈਆ ਮਲ ਦੇਣ ਵਾਲੇ ਸਨ, ਤੇ ਆਪਣੇ ਬਲ ਦੇ ਨਾਲ ਜਿਹੜੇ ਮੁਕਾਬਲੇ ਦੇ ਦੁਸ਼ਮਣਾਂ ਦੀਆਂ ਬਾਹਾਂ ਤੋੜ ਦਿੰਦੇ ਸਨ। ਇਹਦੇ ਨਾਲ ਨਾਲ ਵੱਡੇ ਵੱਡੇ ਦੇਸ਼ਾਂ ਦੇ ਵੱਡੇ ਵੱਡੇ ਕਿਲਿਆਂ ਦੇ ਤਾਈ ਉਹ ਖੇਡ ਦਿੰਦੇ ਸਨ, ਮਲ ਦਿੰਦੇ ਸਨ, ਨਾਸ਼ ਕਰ ਦਿੰਦੇ ਸਨ, ਮਸਤ ਹਾਥੀਆਂ ਦੇ ਮਾਨ ਨੂੰ ਮਲ ਦਿੰਦੇ ਸਨ, ਨਾਸ਼ ਕਰ ਦਿੰਦੇ ਸਨ, ਨਿਵਰਤ ਕਰ ਦਿੰਦੇ ਸਨ। ਏਡੇ ਵੱਡੇ ਸੂਰਬੀਰ, ਏਡੇ ਵੱਡੇ ਬਹਾਦਰ, ਜਿਨ੍ਹਾਂ ਦੇ ਸਾਹਮਣੇ ਕਿਲੇ ਵੀ ਨਹੀਂ ਸਨ ਠਹਿਰਦੇ, ਜਿਨ੍ਹਾਂ ਦੇ ਸਾਹਮਣੇ ਨਾ ਹਾਥੀ ਰੁਕਦੇ ਸਨ, ਨਾ ਘੋੜੇ ਰੁਕਦੇ ਸਨ, ਨਾ ਹਾਥੀਆਂ ਦੀ ਫੌਜ, ਨਾ ਘੋੜਿਆਂ ਦੀ ਅਸਵਾਰ ਤਰੰਗਣੀ ਫੌਜ ਵੀ ਜਿਨ੍ਹਾਂ ਦੇ ਸਾਹਮਣੇ ਦੌੜ ਜਾਂਦੀ ਸੀ। ਏਡੇ ਏਡੇ ਵੱਡੇ ਸੂਰਬੀਰ, ਏਡੇ ਵੱਡੇ ਬਹਾਦਰ,
ਗਾੜੇ ਗੜਾਣ ਕੇ ਤੋੜਨ ਹਾਰ,
ਗਾੜੇ ਗੜਾਣ ਕੇ ਤੋੜਨ ਹਾਰ। ਜਿਸ ਮੌਕੇ ਤੇ ਕਿਤੇ ਕਦੇ ਨਿਹੰਗਾ ਸਿੰਘਾਂ ਦੀ ਛਾਉਣੀ ਤੇ ਜਾਣ ਦਾ ਮੌਕਾ ਮਿਲੇ ਤੇ ਉਹ ਫਿਰ ਰਗੜਦੇ ਨੇ ਦੇਗ, ਉਹਨੂੰ ਕਹਿੰਦੇ ਨੇ ਦੇਗ, ਤੇ ਜਿਹਦੇ ਵਿੱਚ ਬਹੁਤਾ ਪਾਣੀ ਨਾ ਪਾਇਆ ਜਾਵੇ, ਬਦਾਮ ਪਾਏ ਜਾਣ, ਰੱਜ ਕੇ ਬਸ ਪਾਈ ਜਾਵੇ ਉਹ ਹਰੀ ਹਰੀ ਬੂਟੀ ਸੁੱਖਾ, ਤੇ ਦੁੱਧ ਪਾਇਆ ਜਾਵੇ ਔਰ ਫਿਰ ਗਾੜਾ ਹੋਵੇ, ਫਿਰ ਉਹਨੂੰ ਕਹਿੰਦੇ ਨੇ ਛੱਡੋ ਫਾਜੋ ਗਾੜੇ ਗੜਾਨ, ਮਤਲਬ ਉਹ ਗਾੜੇ ਗੜਾਨ ਨਹੀਂ ਹੈ, ਧਿਆਨ ਰੱਖੋ ਸ੍ਰੀ ਵਾਲ, ਉਹ ਤਾਂ ਉਸ ਦੇਗ ਨੂੰ ਕਹਿੰਦੇ ਨੇ ਵੀ ਗਾੜੇ ਗੜਾਨ ਹੈ, ਵੀ ਗਾੜੀ ਗਾੜੀ ਹੈ, ਹਾਂ ਨਸ਼ਾ ਤਾਂ ਨਸ਼ਾ ਹੈ। ਸਿੱਖ ਧਰਮ ਵਿੱਚ ਹਰ ਪ੍ਰਕਾਰ ਦੇ ਨਸ਼ੇ ਤੇ ਪਾਬੰਦੀ ਹੈ। ਆ ਪਾਰਕ ਵਿੱਚ ਸੈਰ ਕਰਦੇ ਕਈ ਵਾਰੀ ਜਦੋਂ ਆਪਣੇ ਪਰਿਵਾਰਾਂ ਦੀਆਂ, ਪੰਜਾਬ ਦੇ ਪਰਿਵਾਰਾਂ ਸਿੱਖ ਘਰਾਣਿਆਂ ਦੀਆਂ ਬੱਚੀਆਂ ਨੂੰ ਸਿਗਰਟਾਂ ਪੀਂਦਿਆਂ ਦੇਖੀਦਾ, ਬੱਚਿਆਂ ਨੂੰ ਸਿਗਰਟਾਂ ਪੀਂਦਿਆਂ ਦੇਖੀਦਾ, ਫਿਰ ਸ਼ਰਮ ਜੀ ਮਹਿਸੂਸ ਹੁੰਦੀ ਹੈ ਵੀ ਆਪਾਂ ਸਿੱਖੀ ਦੀ ਇਹੋ ਹੀ ਸੋਭਾ ਕਰ ਰਹੇ ਹਾਂ, ਲੋਕਾਂ ਨੂੰ ਇਹ ਦਰਸਾ ਰਹੇ ਹਾਂ ਵੀ ਇਹੋ ਜਿਹੇ ਸਿੱਖ ਹੁੰਦੇ ਨੇ। ਚਾਹੀਦਾ ਇਹ ਤਾਂ ਇਹ ਹੈ ਕਿ ਸਿੱਖ ਦੀ ਜ਼ਿੰਦਗੀ ਕੈਸੀ ਹੈ, ਸਿੱਖ ਦੀ ਵਿਚਾਰ ਧਾਰਾ ਕੈਸੀ ਹੈ, ਸਿੱਖ ਦਾ ਆਦਰਸ਼ ਕੈਸਾ ਹੈ, ਇਹ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕੀਏ। ਪਰ ਅਸੀਂ ਦੂਸਰੇ ਰੂਪ ਪੇਸ਼ ਕਰਦੇ ਹਾਂ, ਜਿਹੜੇ ਬਹੁਤ ਨਿਸ਼ਚਿਤ ਨੇ, ਜਿਹੜੇ ਬਹੁਤ ਨਿੰਦਣੀਏ ਨੇ, ਜਿਹੜੇ ਬਹੁਤ ਮਾੜੇ ਤੋਂ ਮਾੜੇ ਨੇ। ਸਿੱਖ ਧਰਮ ਅੰਦਰ ਕਿਸੇ ਪ੍ਰਕਾਰ ਦੇ ਨਸ਼ੇ ਤੇ ਵੀ ਆਗਿਆ ਨਹੀਂ, ਇਜਾਜ਼ਤ ਨਹੀਂ। ਅਫੀਮ ਹੋਵੇ, ਸੁੱਖਾ ਹੋਵੇ, ਸ਼ਰਾਬ ਹੋਵੇ, ਪੋਸਤ ਹੋਵੇ, ਭੰਗ ਹੋਵੇ, ਬਲਕਿ ਰਹਿਤਨਾਮੇ ਵਿੱਚ ਤਾਂ ਇਹ ਹੁਕਮ ਆਇਆ, ਗੁਰੂ ਕਾ ਸਿੱਖ ਅਮਲ ਪ੍ਰਸਾਦੈ ਕਾ ਹੀ ਰੱਖੈ, ਰਹਿਤਨਾਮਾ ਭਾਈ ਚੌਪਾ ਸਿੰਘ। ਸਿੱਖ ਨੂੰ ਇੱਕੋ ਅਮਲ ਹੋਵੇ ਪ੍ਰਸਾਦੇ ਦਾ, ਆ ਜਿਹੜਾ ਗੁਰੂ ਕਾ ਲੰਗਰ ਮਿਲ ਜਾਂਦਾ, ਇਹ ਵੀ ਮਿਲ ਜਾਵੇ ਤੇ ਉਸ ਵਾਹਿਗੁਰੂ ਦਾ ਸ਼ੁਕਰ ਹੈ, ਤੇ ਨਾ ਮਿਲੇ ਤੇ ਤਾਂ ਵੀ ਵਾਹਿਗੁਰੂ ਦਾ ਸ਼ੁਕਰ ਹੈ, ਜੇ ਮਿਲ ਗਿਆ ਤਾਂ ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਦੇ ਦਿੱਤਾ ਹੈ, ਤੇ ਜੇ ਤੂੰ ਨਾ ਵੀ ਦੇਵੇਂ ਫਿਰ ਵੀ ਤੇਰਾ ਸ਼ੁਕਰ ਹੈ। ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਤੂੰ ਹੀ ਮਹੱਲਾ ਚੌਥਾ ਅਸ਼ਪਦੀ ਆ। ਇਹ ਉਸ ਗੁਰੂ ਦੇ ਸ਼ਬਦ ਨੇ, ਇਹ ਉਸ ਗੁਰੂ ਦੇ ਵਾਕ ਹਨ, ਇਹ ਉਸ ਗੁਰੂ ਦੀ ਪ੍ਰੇਰਨਾ ਹੈ, ਜਿਸ ਨੂੰ ਅੱਜ ਵੀ ਲੋਕ ਸੋਨੇ ਦੇ ਮੰਦਰਾਂ ਵਾਲਾ ਕਹਿੰਦੇ ਨੇ, ਸੋਢੀ ਸੁਲਤਾਨ ਕਹਿੰਦੇ ਨੇ। ਧੰਨ ਗੁਰੂ ਰਾਮਦਾਸ ਜੀ ਦਾ ਕਥਨ, ਜੇ ਤੂੰ ਮੈਨੂੰ ਭੁੱਖ ਹੀ ਦੇ ਦੇਵੇਂ, ਭੁੱਖ ਵਿੱਚ ਵੀ ਤ੍ਰਿਪਤੀ ਹੈ, ਇੱਕ ਟਾਈਮ ਦੋ ਟਾਈਮ ਤਾਂ ਭੁੱਖ ਲੱਗੇਗੀ, ਜੇ ਲੰਗਰ ਨਾ ਮਿਲੇ, ਪ੍ਰਸ਼ਾਦਾ ਨਾ ਮਿਲੇ, ਇੱਕ ਟਾਈਮ ਥੋੜਾ ਮਹਿਸੂਸ ਹੋਵੇ, ਫਿਰ ਇਹ ਖਿਆਲ ਹੋਵੇਗਾ ਚਲੋ ਰਾਤ ਨੂੰ ਖਾ ਲਵਾਂਗੇ, ਫਿਰ ਥੋੜਾ ਮਹਿਸੂਸ ਹੋਵੇਗਾ, ਤੇ ਜੇ ਰਾਤ ਨੂੰ ਵੀ ਨਾ ਮਿਲੇ ਚਲੋ ਸਵੇਰੇ ਮਿਲ ਜਾਵੇਗੀ, ਸਵੇਰੇ ਖਾ ਲਵਾਂਗੇ, ਜਲਦੀ ਜਲਦੀ ਛਕ ਲਵਾਂਗੇ। ਪਰ ਜਦੋਂ ਸਵੇਰੇ ਵੀ ਨਾ ਮਿਲੇ, ਫਿਰ ਭੁੱਖ ਘਟਣੀ ਕਿ ਸ਼ੁਰੂ ਹੋ ਜਾਵੇ, ਫਿਰ ਭੁੱਖ ਮਹਿਸੂਸ ਨਹੀਂ ਹੋਵੇ, ਭੁੱਖ ਵੀ ਆਧਾਰ ਬਣ ਜਾਵੇਗੀ, ਭੁੱਖ ਵੀ ਤ੍ਰਿਪਤੀ ਦੇ ਜਾਵੇਗੀ। ਇਸ ਲਈ ਹਜ਼ੂਰ ਕਹਿ ਰਹੇ ਨੇ, ਜੇ ਭੁੱਖ ਦੇ ਤਾਂ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਜੇ ਤੂੰ ਭੁੱਖ ਦੇ ਦੇਵੇਂ ਤਾਂ ਭੁੱਖ ਵਿੱਚ ਵੀ ਤ੍ਰਿਪਤੀ, ਮੈਂ ਭੁੱਖ ਵਿੱਚ ਵੀ ਤ੍ਰਿਪਤ ਹਾਂ, ਕਿਉਂਕਿ ਉਸ ਮਾਲਕ ਦੇ ਸਾਹਮਣੇ ਕੋਈ ਸ਼ਿਕਵਾ ਨਹੀਂ ਕੀਤਾ ਜਾ ਸਕਦਾ, ਕੋਈ ਸ਼ਿਕਾਇਤ ਨਹੀਂ ਕੀਤੀ ਜਾ ਸਕਦੀ, ਕੋਈ ਗਿਲਾ ਨਹੀਂ ਕੀਤਾ ਜਾ ਸਕਦਾ ਕਿ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਇੰਜ ਨਹੀਂ, ਤੂੰ ਇੰਜ ਤੈਨੂੰ ਕਰਨਾ ਚਾਹੀ, ਅੱਜ ਤੁਸੀਂ ਮੈਨੂੰ ਰੋਟੀ ਨਾ ਦਿੱਤੀ, ਸਵੇਰੇ ਵੀ ਨਾ ਦਿੱਤੀ, ਰਾਤ ਵੀ ਨਾ ਦਿੱਤੀ, ਉੱਥੇ ਇਹ ਕਹਿਣਾ ਨਹੀਂ ਬਣਦਾ, ਬਲਕਿ ਹੱਥ ਜੋੜ ਕੇ ਨਮਰਤਾ ਨਾਲ ਬੇਨਤੀ ਕਰੀ ਦੀਏ, ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਮੇਰੇ ਵਾਸਤੇ ਉਹੋ ਹੀ ਅੱਛਾ ਹੈ, ਮੇਰੇ ਵਾਸਤੇ ਉਹੋ ਹੀ ਚੰਗਾ। ਬਹੁਤ ਸੁੰਦਰ ਲਿਖਿਆ ਹੈ ਇੱਕ ਉਰਦੂ ਦੇ ਆਲਮ ਨੇ, ਉਹ ਕਹਿੰਦੇ ਨੇ ਕਿ ਦੇਖੋ ਗਰੀਬੋਂ ਕਾ ਕਹਾ ਨਹੀਂ ਹੋਤਾ, ਸ਼ਾਇਦ ਉਨਕਾ ਖੁਦਾ ਨਹੀਂ ਹੋਤਾ। ਜਿਹੜੇ ਆਜਿਜ਼ ਲੋਕ ਨੇ, ਗਰੀਬ ਲੋਕ ਨੇ, ਜੋ ਕੁਝ ਉਹਨਾਂ ਦਾ ਮਨ ਅੰਦਰੋਂ ਕਹਿੰਦਾ ਹੈ ਉਹ ਪੂਰਾ ਨਹੀਂ ਹੁੰਦਾ, ਪਰ ਉੱਥੇ ਉਹ ਸ਼ਾਇਰ ਵਾਂਗ ਇਹ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਮਿਲਦਾ, ਰੱਬ ਤੇ ਸਮਝਣਾ ਸਭਨਾਂ ਦਾ ਹੈ, ਅਕਾਲ ਪੁਰਖ ਵਾਹਿਗੁਰੂ ਦਾ, ਵਾਹਿਗੁਰੂ ਸਭਨਾਂ ਦਾ ਹਾ, ਸਭਨਾਂ ਦਾ ਹੈ, ਇਹ ਨਹੀਂ ਕਿ ਉਹ ਗਰੀਬਾਂ ਦਾ ਨਹੀਂ, ਕਿਉਂਕਿ ਗਰੀਬ ਉਹਨੂੰ ਵਧੀਕ ਨੇੜੇ ਨੇ, ਗਰੀਬਾਂ ਦੀ ਉਹ ਜਲਦੀ ਸੁਣਦਾ ਹੈ, ਪਰ ਥੋੜੀ ਦੇਰ ਲਈ ਉਹ ਆਪਣੇ ਨਾਲ ਜੋੜਨ ਵਾਸਤੇ ਉਹਨਾਂ ਨੂੰ ਦੁਨੀਆਂ ਦੇ ਸੁੱਖਾਂ ਵੱਲੋਂ ਤੋੜ ਲੈਂਦਾ। ਜਦੋਂ ਸੁੱਖ ਆਉਂਦੇ ਨੇ ਤੇ ਮਨੁੱਖ ਰੱਬ ਤੋਂ ਦੂਰ ਹੁੰਦਾ। ਜਿਸ ਕੌਮ ਤੇ ਜਿਸ ਦੇਸ਼ ਦੇ ਲੋਕਾਂ ਤੇ ਜ਼ਿਆਦਾ ਸੁੱਖ ਦਾ ਵਾਤਾਵਰਨ ਹੋਵੇ ਉਹ ਰੱਬ ਤੋਂ ਦੂਰ ਹੁੰਦੇ ਜਾਂਦੇ ਨੇ, ਉਹ ਰੱਬ ਤੋਂ ਦੂਰ ਹੋਣਗੇ, ਵਾਹਿਗੁਰੂ ਦੀ ਬੰਦਗੀ ਨਹੀਂ ਕਰਨਗੇ। ਜਿਨ੍ਹਾਂ ਤੇ ਕਠਿਨਾਈ ਆਵੇਗੀ ਉਹ ਰੱਬ ਨੂੰ ਵਧੀਕ ਯਾਦ ਕਰਨਗੇ। ਇਸ ਕਰਕੇ ਨਾਲ ਅਗਲੀ ਲਾਈਨ ਵਿੱਚ ਕਹਿ ਦਿੰਦੇ ਨੇ ਕਿ ਦੇਖੋ ਇਹ ਵਿਚਾਰ ਹੈ, ਆਂਖ ਮੇਂ ਆਂਸੂ ਦਿਲ ਮੇਂ ਆਗ, ਇਹ ਹੈ ਆਪਣਾ ਆਪਣਾ ਭਾਗ। ਸਾਹਿਰ ਬੇਦੀ ਪਿਆਲਾ ਖੋਲ ਸ੍ਰੀ ਵਾ, ਅੱਖਾਂ ਵਿੱਚ ਪਾਣੀ ਭਰਿਆ ਹੋਇਆ ਹੈ, ਦਿਲ ਵਿੱਚ ਅੱਗ ਹੈ, ਦੋ ਚੀਜ਼ਾਂ ਚੱਲ ਰਹੀਆਂ ਨੇ। ਭਲਾ ਜਿੱਥੇ ਪਾਣੀ ਤੇ ਅੱਗ ਹੋਵੇ, ਜਿੱਥੇ ਪਾਣੀ ਹੋਵੇ ਉੱਥੇ ਅੱਗ ਤਾਂ ਨਹੀਂ ਹੁੰਦੀ। ਮਨੁੱਖ ਦੀਆਂ ਅੱਖਾਂ ਵਿੱਚ ਪਾਣੀ ਹੈ, ਦਿਲ ਵਿੱਚ ਅੱਗ ਹੈ, ਪਰ ਇਹ ਦੋਨਾਂ ਚੀਜ਼ਾਂ ਦੇਣ ਵਾਲਾ ਉਹ ਦਾਤਾਰ ਹੀ, ਉਹ ਅਕਾਲ ਪੁਰਖ ਵਾਹਿਗੁਰੂ ਦਾਤਾਰ ਹੈ। ਸਾਰੇ ਉਹਦੇ ਪਾਸੋਂ ਮੰਗਦੇ ਨੇ, ਸਾਰੇ ਯਤਨਾਂ ਕਰਦੇ ਨੇ, ਪਰ ਕਈ ਵਾਰੀ ਮਨੁੱਖ ਜੋ ਕੁਝ ਮੰਗਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਵੱਲੋਂ ਨਹੀਂ ਪ੍ਰਾਪਤ ਹੁੰਦਾ, ਪਰ ਇਹਦਾ ਇਹ ਮਤਲਬ ਨਹੀਂ ਕਿ ਉਹ ਦਾਤਾਰ ਨਹੀਂ। ਜਿਵੇਂ ਬੱਚਾ ਤਿਆਗ ਦੇ ਅੰਗਿਆਰ ਵੀ ਮੰਗਦਾ, ਜਿਵੇਂ ਬੱਚਾ ਸੜਕ ਉੱਪਰ ਖੇਲਣਾ ਮੰਗਦਾ, ਪਰ ਇਹ ਮਾਂ ਸੋਚਦੀ ਹੈ ਕਿ ਇਹਨੂੰ ਦੇਣਾ ਕੀ ਹੈ, ਇਹਦੀ ਜ਼ਿੰਦਗੀ ਵਾਸਤੇ ਬਿਹਤਰ ਕਿਹੜਾ। ਇਸੇ ਤਰ੍ਹਾਂ ਮਨੁੱਖ ਜੋ ਕੁਝ ਮੰਗਦਾ ਅਕਾਲ ਪੁਰਖ ਵਾਹਿਗੁਰੂ ਦੇਣ ਦੇ ਸਮਰੱਥ ਹੈ, ਪਰ ਉਹ ਦੇਖ ਦੇਖ ਕੇ ਦਿੰਦਾ ਕਿ ਇਸ ਚੀਜ਼ ਦੇ ਨਾਲ ਇਹਦਾ ਭਲਾ ਹੋਵੇਗਾ ਕਿ ਇਸ ਚੀਜ਼ ਦੇ ਨਾਲ ਇਹਦਾ ਬੁਰਾ ਹੋਵੇਗਾ। ਹਾਂ, ਉਹ ਭੁੱਖ ਵੀ ਦੇ ਦੇਵੇ ਤੇ ਭੁੱਖ ਵਿੱਚ ਵੀ ਤ੍ਰਿਪਤੀ ਹੈ। ਇਹ ਕਿਹਨਾਂ ਲੋਕਾਂ ਦਾ ਵਿਚਾਰ ਏ ਜਿਹੜੇ ਉਹਦੀ ਰਜ਼ਾ ਵਿੱਚ ਰਾਜੀ ਰਹਿਣ ਦੇ ਆਦੀ ਹੋ ਜਾਣ, ਜਿਹੜੇ ਇਹ ਸਮਝਣ ਕਿ ਜੋ ਕਿਛ ਕਰੈ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ, ਜਾ ਕੇ ਪ੍ਰੇਮ ਪਦਾਰਥ ਪਾਈਐ, ਤੋ ਚਰਣੀ ਚਿਤ ਲਾਈਐ, ਤਿਲੰਗ ਮਹੱਲਾ ਪਹਿਲਾ। ਫਿਰ ਪੜ੍ਹਨਾ ਜੀ ਇਹ ਪੰਕਤੀ।
ਗਾੜੇ ਗੜਾਣ ਕੇ ਤੋੜਨ ਹਾਰ।
ਹਾਂ, ਸਿੱਖ ਧਰਮ ਅੰਦਰ ਸਿਰਫ ਪ੍ਰਸਾਦੇ ਦਾ ਅਮਲ ਹੈ, ਬਾਕੀ ਜਿਤਨੇ ਵੀ ਅਮਲ ਨੇ ਇਹ ਆਪ ਆਪਣੇ ਸਰੀਰ ਨੂੰ ਬਰਬਾਦ ਕਰਨ ਵਾਸਤੇ ਲਗਾ ਲੈਂਦੇ ਆ, ਔਰ ਇਹਨਾਂ ਅਮਲਾਂ ਦਾ ਸਿੱਖ ਧਰਮ ਨਾਲ ਕੋਈ ਤਲਕ ਨਹੀਂ। ਤਾਂ ਇੱਥੇ ਇਹ ਮਤਲਬ ਨਹੀਂ ਕਿ ਗਾੜਾ ਗਾੜਾ ਸੁੱਖਾ ਰਗੜ ਕੇ ਕਹਿ ਦਈਏ ਜੀ ਗਾੜੇ ਗੜਾਨ ਛਕੋ, ਗਾੜੇ ਗੜਾਨ ਕੇ ਤੋੜਨ ਹਾਰ। ਗੜਾਨ ਬਹੁਤ ਸਾਰੇ ਕਿਲੇ, ਗੜ ਇੱਕ ਕਿਲਾ, ਜਿਵੇਂ ਕੇਸ ਗੜ, ਆਨੰਦ ਗੜ, ਲੋਹ ਗੜ, ਫਤਿਹ ਗੜ, ਇਹ ਕਿਲੇ ਸਨ ਜੋ ਦਸ਼ਮੇਸ਼ ਪਿਤਾ ਜੀ ਨੇ ਆਪ ਆਨੰਦਪੁਰ ਦੀ ਹਿਫਾਜ਼ਤ ਲਈ ਤਿਆਰ ਕੀਤੇ ਸਨ। ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਦੇ ਦਿਨ ਲੰਘ ਗਏ, ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰਤਾ ਲਈ ਸੇਵਾ ਸੰਭਾਲ ਵਾਸਤੇ ਜਿਹੜਾ ਕਿਲਾ ਬਣਾਇਆ ਉਹਦਾ ਨਾਮ ਕੀ ਰੱਖਿਆ? ਭਲਾ ਕਿਉਂ ਜੀ, ਉਹਦਾ ਨਾਮ ਕੀ ਸੀ? ਅੰਮ੍ਰਿਤਸਰ ਵਿੱਚ ਜਿਹੜਾ ਕਿਲਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਹਿਬ ਗੁਰੂ ਰਾਮਦਾਸ ਜੀ ਦੇ ਪਵਿੱਤਰ ਸ਼ਹਿਰ ਦੀ ਹਿਫਾਜ਼ਤ ਲਈ ਤਿਆਰ ਕੀਤਾ ਉਸਾਰਿਆ, ਭਲਾ ਉਹਦਾ ਕੀ ਨਾਮ ਰੱਖਿਆ ਉਹਨਾਂ ਨੇ? ਆਪ ਜੀ ਨੇ ਤਾਂ ਦੱਸਣਾ ਹੀ ਹੈ ਜੀ। ਚਾਰ ਲੱਖ ਸ੍ਰੀ ਵਾਹ ਦਾਸ ਤਾਂ ਬਜ਼ੁਰਗਾਂ ਤੋਂ ਸੰਗਤ ਤੋਂ ਬਖਸ਼ਿਸ਼ ਲੈਣਾ ਚਾਹੁੰਦਾ ਸੀ। ਹਾਂ, ਉਸ ਕਿਲੇ ਦਾ ਨਾਮ ਮਹਾਰਾਜਾ ਸਾਹਿਬ ਨੇ ਆਪਣੇ ਨਾਮ ਤੇ ਨਹੀਂ ਰੱਖਿਆ, ਦਸ਼ਮੇਸ਼ ਪਿਤਾ ਜੀ ਦੇ ਨਾਮ ਉੱਪਰ ਰੱਖਿਆ, ਗੋਬਿੰਦ ਗੜ। ਗੁਰ ਸਬਦੀ ਗੋਬਿੰਦ ਗਜਿਆ, ਕਾਨੜੇ ਕੀ ਵਾਰ ਮਹੱਲਾ ਚੌਥਾ। ਤੇ ਭਲਾ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਅੰਮ੍ਰਿਤਸਰ ਵਿੱਚ ਇੱਕ ਬਾਗ ਵੀ ਲਗਵਾਇਆ, ਬਹੁਤ ਖੂਬਸੂਰਤ ਬਾਗ, ਅੱਜ ਵੀ ਉਹ ਬਾਗ ਹੈ ਜੋ ਮਹਾਰਾਜਾ ਸਾਹਿਬ ਨੇ ਇੱਥੇ ਬਾਗ ਲਗਵਾਇਆ ਸੀ। ਉਸ ਬਾਗ ਦਾ ਨਾਮ ਉਹਨਾਂ ਨੇ ਕੀ ਰੱਖਿਆ? ਕੀ ਨਾਮ ਰੱਖਿਆ ਉਸ ਬਾਗ ਦਾ ਜਿਹੜਾ ਮਹਾਰਾਜਾ ਸਾਹਿਬ ਨੇ ਬਾਗ ਲਗਵਾਇਆ ਅੰਮ੍ਰਿਤਸਰ ਵਿੱਚ? ਅੱਜ ਵੀ ਉਹ ਬਾਗ ਹੈ, ਉਸਦਾ ਨਾਮ ਕੀ ਰੱਖਿਆ? ਸਾਰੇ ਚੁੱਪ ਹੋ ਗਏ ਨੇ, ਖਾਮੋਸ਼ ਹੋ ਗਏ ਨੇ। ਮੈਂ ਤੁਹਾਡਾ ਵਿਦਿਆਰਥੀ ਹਾਂ, ਮੈਂ ਤੁਹਾਡਾ ਛੋਟਾ ਜਿਹਾ ਅਦਨਾ ਜਿਹਾ ਵਿਦਿਆਰਥੀ ਹਾਂ, ਇਸ ਲਈ ਬੇਨਤੀ ਕੀਤੀ ਜਾ ਰਹੀ ਹੈ ਕਿ ਸੰਗਤ ਵਿੱਚ ਆ ਕੇ ਸਿਰਫ ਵਕਤੀ ਤੌਰ ਤੇ ਸੁਣ ਕੇ ਵਾਹ 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 ਵਾਹ, ਜਦੋਂ ਵੀ ਅਸੀਂ ਕਿਸੇ ਨੂੰ ਸੁਣਦੇ ਹਾਂ ਕੀਰਤਨ ਨੂੰ ਜਾਂ ਵਿਚਾਰ ਨੂੰ, ਤਾਂ ਵਕਤੀ ਤੌਰ ਤੇ ਅਸੀਂ ਕਹਿੰਦੇ ਹਾਂ ਵਾਹ 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 ਵਾਹ, ਪਰ ਅਸੀਂ ਸਮਝਣਾ, ਵਿਚਾਰਨਾ, ਸੁਣ ਕੇ ਯਾਦ ਕਰਨਾ, ਵਿਚਾਰਨਾ। ਮਹਾਰਾਜਾ ਸਾਹਿਬ ਨੇ ਇੱਕ ਬਾਗ ਲਗਵਾਇਆ ਅੰਮ੍ਰਿਤਸਰ ਦੀ ਧਰਤੀ ਤੇ, ਉਸਦਾ ਕੀ ਨਾਮ ਰੱਖਿਆ? ਇੱਕ ਬਜ਼ੁਰਗ ਮਾਤਾ ਜੀ ਇਸ਼ਾਰਾ ਕਰ ਰਹੇ ਸਨ, ਉਹ ਜਿਹੜਾ ਬਾਗ ਜਿਸਦਾ ਉਹ ਨਾਮ ਲੈ ਰਹੇ ਨੇ ਉਹ ਤੇ ਗੁਰੂ ਅਰਜਨ ਦੇਵ ਜੀ ਨੇ ਲਗਵਾਇਆ ਸੀ, ਪਰ ਮਹਾਰਾਜਾ ਸਾਹਿਬ ਨੇ ਜਿਹੜਾ ਬਾਗ ਲਗਵਾਇਆ बुजुर्ग और महान विद्वान यानी जोगिंदर सिंह साहब जी बैठे ने, उन्होंने तो पता है, पर असि यही ना समझ लवीए कि सिख धर्म का प्रचार सिर्फ गुरुद्वारा प्रबंधक कमेटियां दे उपर निर्भर करता है। उन्होंने तो जितना प्रचार किया वो तो हम सामने ही है, साड़ी सब तो वड्डी संस्था ने जितनी की जिम्मेदारी अदा की है इसे पहुंचाने में ओहदा भी तो हथ है। हर सिख प्रचारक है, हर सिख की ड्यूटी है कि आप गुरु का सिख बने तो दूसरिया ने भी वह गुरु की सिखी की प्रेरणा देवे। असल विच सिख की जिंदगी सिख की कमाई ही प्रचार है। महाराजा साहब ने जो बाग लगवाया अमृतसर साहब ओदा नाम उन्होंने रखिया राम बाग, गुरु रामदास जी के नाम उपर प्यारा खो सेवा, उसका नाम गुरु रामदास जी के नाम उपर रखिया। लोग अपने अपने नाम से शहनशाह शाहजहां ने जेड़े बाग लगवाए सन, बाजार का बाग अभी मुगल गार्डन, वो दूसरे पास